ਨਾਮ ਦਾ ਸਿਮਰਨ ਮਨ ਦੀਆਂ ਮੁਰਾਦਾਂ ਤੇ ਰਿਧੀਆਂ ਸਿੱਧੀਆਂ। ਨਾਮ ਦੇ ਅਨਨ ਭਗਤ ਅਭਿਆਸੀ ਜਨ ਨੂੰ ਪਰਬਲ ਪਰਮਾਰਥੀ ਇੱਛਾ ਆਸਾ ਨਿਰੋਲ ਨਾਮ ਨਿਰਵਾਣ ਦੇ ਰੰਗਾਂ ਵਿੱਚ ਖੇਡਣ ਦੀ ਹੁੰਦੀ ਹੈ। ਮਾਇਆਵੀ ਮਨੋਰਥਾਂ ਦੀ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਉਹ ਨਾਮ ਨਹੀਂ ਜਪਦਾ। ਨਾਮ ਜਪ ਦੇ ਪ੍ਰਭਾਵ ਕਰਕੇ ਉਸ ਦੇ ਵਿਵਹਾਰ ਅਤੇ ਪਰਮਾਰਥ ਸੁਤੇ ਹੀ ਸੌਰ ਜਾਂਦੇ ਹਨ। ਜਿਨ੍ਹਾਂ ਮਾਇਆਵੀ ਮਨੋਰਥਾਂ ਦੀ ਖਾਤਰ ਜਿਨ੍ਹਾਂ ਰਿਧੀਆਂ ਸਿੱਧੀਆਂ ਅਤੇ ਨਵਨਿਧੀਆਂ ਦੇ ਹੇਤ ਇਹਨਾਂ ਕਾਮਨਾਵਾਂ ਦੇ ਚੇਟਕੀ ਜਨ ਅਨੇਕ ਭਾਂਤ ਧਾਮਦੇ ਫਿਰਦੇ ਹਨ ਅਤੇ ਅਨੇਕ ਯਤਨ ਕਰ ਹੱਠ ਯੋਗ ਸਾਧਨਾ ਮਈ ਉਗਰ ਤਪ ਤਾਪਨਾ ਕਰਦੇ ਹਨ, ਉਹ ਰਿਧੀਆਂ ਸਿੱਧੀਆਂ ਨਵਨਿਧੀਆਂ ਆਦਿਕ ਮਾਇਕ ਕਾਮਨਾਵਾਂ ਨਾਮ ਰਤੜੇ ਨਾਮ ਅਭਿਆਸ ਕਮਾਈਆਂ ਪੂਰਤ ਪੁੱਗ ਖਲੋਤੇ ਗੁਰਮੁਖ ਜਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ, ਪਰ ਤਿੰਨਾਂ ਤਿਲ ਨ ਤਮਾਏ ਯਥਾ ਗੁਰਵਾਕ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਗੁਰ ਨਾਉ ਨ ਪਾਈਐ, ਬੂਝੋ ਕਰ ਵਿਚਾਰ ਨਾਨਕ ਪੂਰਾ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ। ਸੂਰਠ ਵਾਰ ਮਹਲਾ ਤੀਜਾ। ਇਸ ਗੁਰਵਾਕ ਤੋਂ ਸਿੱਧ ਹੋਇਆ ਕਿ ਏਕ ਸ਼ਬਦ ਅਰਥਾਤ ਗੁਰਮੰਤਰ ਗੁਰਮਤ ਨਾਮ ਨਾਲ ਲਿਵ ਲਾਉਣ ਹਾਰਿਆਂ ਗੁਰਮਤ ਨਾਮ ਦਾ ਜਾਪ ਅਭਿਆਸ ਸਦਾ ਹਿਰਦੇ ਵਸਾਉਣ ਹਾਰਿਆਂ ਗੁਰਮੁਖ ਜਨਾਂ ਨੂੰ ਨੌ ਨਿਧੀਆਂ ਤੇ ਅਠਾਰਾਂ ਸਿੱਧੀਆਂ ਸੁਤੇ ਨਿਰ ਇੱਛਤ ਹੀ ਪ੍ਰਾਪਤ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਤਾਂ ਰਿਧੀਆਂ ਸਿੱਧੀਆਂ ਦਾ ਸਾਨ ਗੁਮਾਨ ਅਤੇ ਫੁਰਨਾ ਹੀ ਨਹੀਂ ਹੁੰਦਾ, ਨਾ ਹੀ ਉਨ੍ਹਾਂ ਨੂੰ ਇਨ੍ਹਾਂ ਦੀ ਗਿਣਤੀ ਮਿਣਤੀ ਦਾ ਹੀ ਗਿਆਨ ਗੁਮੇ ਜਾਂ ਖਿਆਲ ਮਾਤਰ ਹੀ ਹੁੰਦਾ ਹੈ। ਨਾਮ ਅਰੂੜ ਬਵਸਥਾ ਅੰਦਰ ਨਾਮ ਅਭਿਆਸੀਆਂ ਦੇ ਸੁਤੇ ਫੁਰਨੇ ਵੀ ਸਹਿਜੇ ਹੀ ਪੂਰੇ ਹੋ ਜਾਂਦੇ ਹਨ, ਚਾਹੇ ਉਨ੍ਹਾਂ ਨੂੰ ਤਿਲ ਮਾਤਰ ਵੀ ਤਮਾਏ ਨਾ ਹੋਵੇ। ਰਿਧੀਆਂ ਸਿੱਧੀਆਂ ਸਦਾ ਹੱਥ ਜੋੜੀ ਉਨ੍ਹਾਂ ਦੇ ਅੱਗੇ ਪਿੱਛੇ ਖਲੋਤੀਆਂ ਰਹਿੰਦੀਆਂ ਹਨ, ਪਰ ਨਾਮ ਰਸਕ ਅਨੁਰਾਗੀਆਂ ਨੂੰ ਇਹ ਰੰਚਕ ਮਾਤਰ ਵੀ ਲੁਭਾਏਮਾਨ ਨਹੀਂ ਕਰ ਸਕਦੀਆਂ। ਗੁਰਸਿੱਖ ਇਨ੍ਹਾਂ ਦੀ ਜਾਚਨਾ ਤੇ ਇੱਛਾ ਵੀ ਨਹੀਂ ਕਰਦਾ, ਜੈਸਾ ਕਿ ਭਾਈ ਗੁਰਦਾਸ ਜੀ ਇਸ ਪ੍ਰਥਾਏ ਦੱਸਦੇ ਹਨ। ਚਾਰ ਪਦਾਰਥ ਆਖੀਅਨ ਸਤਗੁਰ ਦੇ ਨ ਗੁਰਸਿੱਖ ਮੰਗੈ, ਅੱਠ ਸਿੱਧੀ ਨਿਧੀ ਨਵੈ ਰਿੱਧ ਨ ਗੁਰਸਿੱਖ ਢਾਕੈ ਟੰਗੈ, ਕਾਮ ਧੇਣ ਲਖ ਲਖਮੀ ਪਹੁੰਚ ਨ ਹੰਗੈ ਢੰਗ ਸੁਡੰਗੈ, ਲਖ ਪਾਰਸ ਲਖ ਪਾਰ ਜਾਤ ਹੱਥ ਨ ਛੁੰਦਾ ਫਲਨ ਅਭੰਗੈ, ਤੰਤ ਮੰਤ ਪਾ ਖੰਡ ਲਖ ਬਾਜੀ ਗਰ ਬਾਜਾਰੀ ਨੰਗੈ, ਪੀਰ ਮੁਰੀਦੀ ਗਾਖੜੀ ਇਕਸ ਅੰਗ ਨ ਅੰਗਣ ਅੰਗੈ, ਗੁਰਸਿੱਖ ਦੂਜੇ ਭਾਵੋ ਸੰਗੈ। ਭਾਈ ਗੁਰਦਾਸ ਵਾਰ 28ਵੀਂ ਪੌੜੀ ਦੂਜੀ। ਨਾਮ ਦਾ ਪਰਬਲ ਮਹਾਰਸ ਇਨ੍ਹਾਂ ਕੁਰਸਾਂ ਰਿੱਧੀ ਸਿੱਧੀ ਆਦਿਕ ਦੇ ਕੁਰਸਾਂ ਵੱਲ ਰੁਚੀ ਹੀ ਨਹੀਂ ਆਉਣ ਦਿੰਦਾ। ਜਿਨ੍ਹਾਂ ਦੀ ਰੁਚੀ ਇਤ ਵੱਲ ਹੋ ਗਈ ਉਨ੍ਹਾਂ ਦੀ ਨਾਮ ਅਭਿਆਸ ਕਮਾਈ ਖੜਦੀ ਕਲਾ ਵਿਚ ਹੋ ਗਈ। ਰਿੱਧੀ ਸਿੱਧੀ ਦੇ ਚੇਟਕੀਆਂ ਨੂੰ ਨਾਮ ਵੱਲੋਂ ਅਰੁਚੀ ਹੋ ਜਾਂਦੀ ਹੈ। ਰਿੱਧ ਸਿੱਧ ਦੀ ਚੇਟਕ ਚਸਕੇ ਬਾਜ਼ੀ ਨਾਮ ਵੱਲੋਂ ਉੱਕੀ ਹੀ ਗੁਮਰੁੱਠ ਕਰ ਦਿੰਦੀ ਹੈ। ਜਿਨ੍ਹਾਂ ਦੀ ਪਰਬਲ ਮੰਗ ਹੀ ਰਿੱਧੀ ਸਿੱਧੀ ਦੀ ਹੁੰਦੀ ਹੈ ਉਨ੍ਹਾਂ ਨੂੰ ਤਾਂ ਇਹ ਰਿੱਧੀ ਸਿੱਧੀ ਰੋਗ ਰੂਪ ਮੋਹ ਮਮਤਾ ਹੋ ਕੇ ਚਿੰਬੜ ਜਾਂਦੀ ਹੈ ਅਤੇ ਬਾਹੁੜ ਨਾਮ ਵਾਲੇ ਪਾਸੇ ਹੀ ਨਹੀਂ ਆਉਣ ਦਿੰਦੀ। ਯਥਾ ਗੁਰਵਾਕ। ਰਿੱਧ ਸਿੱਧ ਸਭ ਮੋਹ ਹੈ ਨਾਮ ਨ ਵਸੈ ਮਨ ਆਏ। ਵਡਹੰਸ ਕੀ ਵਾਰ ਮਹਲਾ ਤੀਜਾ। ਇਸ ਗੁਰਵਾਕ ਦਾ ਇਹ ਅਨੁਵਾਦ ਹੀ ਹੋ ਸਕਦਾ ਹੈ ਕਿ ਕਿ ਜਿਨ੍ਹਾਂ ਦੇ ਨਾਮ ਨਾ ਵਸੈ ਮਨ ਆਏ, ਤਿਨ੍ਹਾਂ ਨੂੰ ਰਿੱਧ ਸਿੱਧ ਸਭ ਮੋਹ ਹੈ। ਨਾਮ ਮਨ ਵਸਣ ਵਾਲਿਆਂ ਨੂੰ ਰਿੱਧ ਸਿੱਧ ਮੋਹ ਰੂਪ ਹੋ ਕੇ ਨਹੀਂ ਪੋ ਸਕਦੀ। ਇਸ ਦਾ ਸਪਸ਼ਟ ਭਾਵ ਇਹੋ ਹੈ ਕਿ ਨਾਮ ਰਿੱਧ ਵਿਗਾਸੀਆਂ ਨੂੰ ਰਿੱਧ ਸਿੱਧ ਰੂਪੀ ਚੇਟਕ ਵਿੱਚ ਪੈਣ ਦਾ ਮੋਹ ਰੂਪ ਚਸਕਾ ਵਿਆਪ ਹੀ ਨਹੀਂ ਸਕਦਾ, ਉਹ ਇਧਰ ਪੈਂਦੇ ਹੀ ਨਹੀਂ। ਰਿੱਧ ਸਿੱਧ ਰੂਪੀ ਮੋਹ ਕਰ ਮੋਹਾਏ ਮੋਹੇ ਹੀ ਨਹੀਂ ਜਾਂਦੇ। ਇਸ ਦਾ ਇਹ ਭਾਵ ਨਹੀਂ ਕਿ ਨਾਮ ਰਸੀਏ ਨਿਸੰਗ ਖੁੱਲੇ ਹੋ ਕੇ ਰਿੱਧ ਸਿੱਧ ਕਰਾਮਾਤ ਦੀ ਵਰਤੋਂ ਕਰਨ ਉਨ੍ਹਾਂ ਨੂੰ ਇਸ ਦਾ ਲੇਸ ਲੇਪ ਹੀ ਨਹੀਂ ਲੱਗਦਾ। ਇਹ ਤਾਂ ਐਸੇ ਹੀ ਅਰਥ ਹਨ ਜੈਸਾ ਕਿ ਕਈ ਖਰੜ ਗਿਆਨੀ ਬ੍ਰਹਮ ਗਿਆਨੀ ਸਦਾ ਨਿਰਲੇਪ ਦੇ ਅਰਥ ਕਰਦੇ ਹਨ ਕਿ ਬ੍ਰਹਮ ਗਿਆਨੀ ਨੂੰ ਕਿਸੇ ਪਾਪ ਕਰਮ ਦਾ ਲੇਪ ਹੀ ਨਹੀਂ ਲੱਗਦਾ, ਭਾਵੇਂ ਉਹ ਕਿਤਨੇ ਹੀ ਪਾਪ ਕਰਮ ਕਰੀ ਜਾਵੇ। ਇਸੇ ਤਰ੍ਹਾਂ ਨਾਮ ਅਰੂੜ ਬਵਸਥਾ ਵਾਲੇ ਗੁਰਮੁਖ ਜਨ ਰਿੱਧ ਸਿੱਧ ਰੂਪ ਮੋਹ ਜਾਲ ਵਿਚ ਪੈਂਦੇ ਹੀ ਨਹੀਂ, ਸਗੋਂ ਇਸ ਤੋਂ ਉਲਟ ਰਿੱਧ ਸਿੱਧ ਦੇ ਸਾਧਣ ਹਾਰੇ ਸਾਧਕ ਜਨਾਂ ਨੂੰ ਨਾਮ ਦੀ ਪ੍ਰਾਪਤੀ ਹੀ ਨਹੀਂ ਹੋ ਸਕਦੀ, ਜੈਸਾ ਕਿ ਅਗਲਾ ਵਾਕ ਸਿੱਧ ਕਰਦਾ ਹੈ। ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ, ਬਿਨ ਸਤਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੈ ਮਿਲਾਏ, ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਧਿਗ ਸਿੱਧੀ ਧਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਸੂਰਠ ਵਾਰ ਮਹਲਾ ਤੀਜਾ। ਇਸ ਗੁਰਵਾਹਕ ਨੇ ਨੇਚੋ ਕਰਕੇ ਇਹ ਗੱਲ ਨਿਬੇੜ ਦਿੱਤੀ ਕਿ ਯੋਗ ਸਾਧਨਾ ਵਾਲੇ ਸਿੱਧ ਸਾਧਕਾਂ ਨੂੰ ਰਿੱਧੀਆਂ ਸਿੱਧੀਆਂ ਭਾਵੇਂ ਪ੍ਰਾਪਤ ਹੋ ਜਾਣ ਪਰ ਉਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ, ਚਾਹੇ ਨਾਮ ਦੀ ਖੋਜ ਪ੍ਰਾਪਤੀ ਲਈ ਉਹ ਲੱਖ ਯੋਗ ਸਮਾਧੀਆਂ ਲਾ ਲਾ ਕੇ ਥੱਕ ਰਹਿਣ। ਬਸ ਜੋਗੀ ਜਨ ਤਾਂ ਇਸ ਰਿੱਧ ਸਿੱਧ ਰੂਪੀ ਕੂੜ ਕਰਾਮਾਤੀ ਉਰੇਡੀ ਖੇਡ ਵਿਚ ਰਚ ਪਚ ਕੇ ਉਰਝਾਏ ਰਹਿੰਦੇ ਹਨ, ਨਾਮ ਵਿਵਸਥਾ ਨੂੰ ਪ੍ਰਾਪਤ ਨਹੀਂ ਹੋ ਸਕਦੇ। ਇਹ ਰਿੱਧ ਸਿੱਧ ਰੂਪੀ ਮੋਹ ਜਾਲ ਉਨ੍ਹਾਂ ਨੂੰ ਇਤ ਵੱਲ ਉਭਰਨ ਹੀ ਨਹੀਂ ਦਿੰਦਾ। ਉਨ੍ਹਾਂ ਨੂੰ ਲਾਲਸਾ ਤਾਂ ਹੁੰਦੀ ਹੈ ਨਾਮ ਨਾਮੀ ਦੇ ਖੋਜਣ ਦੀ, ਪਰ ਯੋਗ ਸਾਧਨਾ ਦੀ ਸਿੱਧੀ ਦੁਆਰਾ ਨਾ ਹੀ ਉਨ੍ਹਾਂ ਨੂੰ ਨਾਮੀ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾ ਨਾਮ ਦੀ। ਨਾਮ ਦੀ ਪ੍ਰਾਪਤੀ ਬਿਹੂਣ ਨਾਮੀ ਦਾ ਮਿਲਾਪ ਨਹੀਂ ਹੁੰਦਾ, ਪਰ ਨਾਮ ਦੀ ਪ੍ਰਾਪਤੀ ਪਰਥਾਏ ਇਹ ਵਾਕ ਇਉਂ ਦਰਸਾਉਂਦਾ ਹੈ, ਬਿਨ ਸਤਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੈ ਮਿਲਾਏ। ਤਾਂ ਤੇ ਨਿਗੁਰਿਆਂ ਨੂੰ ਨਾਮ ਪ੍ਰਾਪਤ ਨਹੀਂ ਹੋ ਸਕਦਾ ਅਤੇ ਗੁਰਮੰਤਰਹੀਣ ਨਿਗੁਰਿਆਂ ਨੂੰ ਨਾਮੀ ਅਕਾਲ ਪੁਰਖ ਦੀ ਪ੍ਰਾਪਤੀ ਕਿੱਥੋਂ? ਕੇਵਲ ਗੁਰਮੁਖਾਂ ਗੁਰਮੰਤਰ ਅਭਿਆਸੀਆਂ ਨੂੰ ਹੀ ਨਾਮ ਦੀ ਅਤੇ ਨਾਮੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਮ ਤੋਂ ਬਿਹੂਣ ਯੋਗ ਸਾਧਨਾ ਵਾਲਿਆਂ ਦੀ ਰਿੱਧੀ ਸਿੱਧੀ ਪਹਿਨਣ ਖਾਣ ਵਾਲੀਆਂ ਵਸਤੂਆਂ ਦੀ ਕੂੜ ਕਰਾਮਾਤੀ ਸ਼ਾਨ ਦੇ ਹੀ ਟੰਟੇ ਹਨ, ਜਿਸ ਨੂੰ ਇਸ ਗੁਰਵਾਕ ਦੀ ਅਗਲੀ ਤੁਕ ਬਾਦ ਕਰਕੇ ਜਣਾਉਂਦੀ ਹੈ। ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਧਿਗ ਸਿੱਧੀ ਧਿਗ ਕਰਮਾਤ। ਇਸ ਕੂੜ ਕਰਾਮਾਤੀ ਰਿੱਧੀ ਸਿੱਧੀ ਨੂੰ ਗੁਰੂ ਸਾਹਿਬ ਤ੍ਰਿਗ ਤ੍ਰਿਗ ਕਰਕੇ ਉਚਾਰਦੇ ਹਨ। ਰਿੱਧੀ ਸਿੱਧੀ ਵਿਚ ਪੈਣ ਦੇ ਖਲਜਗਣ ਤੋਂ ਬਿਨਾਂ ਨਾਮ ਦੁਆਰਾ ਸੁਤੇ ਸਿੱਧ ਪ੍ਰਾਪਤ ਹੋਈ ਰਿੱਧ ਸਿੱਧ ਅਸਲ ਸਾਰ ਕਰਾਮਾਤੀ ਸਹਿਜ ਸੁਭਾਈ ਨਾਮ ਕ੍ਰਮਣੀ ਦਾਤ ਹੈ। ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਇਹ ਸਹਿਜ ਸਾਰ ਕਰਾਮਾਤੀ ਦਾਤ ਤਿੰਨਾਂ ਗੁਰਮੁਖਾਂ ਨੂੰ ਅਚਿੰਤੇ ਹੀ ਪ੍ਰਾਪਤ ਹੋ ਜਾਂਦੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਵਸ ਜਾਂਦਾ ਹੈ। ਅਸਲ ਸਾਰ ਕਰਾਮਾਤ ਹੈ ਹੀ ਇਹੋ, ਜੈਸਾ ਕਿ ਇਸ ਗੁਰਵਾਕ ਦੀ ਅਖੀਰਲੀ ਤੁਕ ਦੱਸਦੀ ਹੈ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਅਰਥਾਤ ਹਰ ਨਾਮ ਗੁਰੂ ਦੁਆਰਾ ਪ੍ਰਾਪਤ ਹੋਏ ਗੁਰਮਤ ਨਾਮ ਗੁਰਮੰਤਰ ਦਾ ਮਨ ਅੰਦਰ ਵਸਣਾ ਹੀ ਅਸਲ ਸਿੱਧੀ ਅਤੇ ਤਤ ਸਾਰ ਕਰਾਮਾਤ ਹੈ। ਸਾਹਿਬ ਤੁੱਠੇ ਦਿੱਤੀ ਦਾਤ ਹੀ ਸੱਚੀ ਕਰਾਮਾਤ ਹੈ, ਆਪਣੇ ਸਾਧਨ ਕਰਾਮਾਤੀ ਦਾਤ ਕੋਈ ਦਾਤ ਨਹੀਂ, ਨਾ ਹੀ ਇਹ ਕਰਾਮਾਤ ਹੈ। ਇਹ ਕਿਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ, ਸਾਹਿਬ ਤੁੱਠੈ ਜੋ ਮਿਲੈ। ਵਾਰ ਆਸਾ ਮਹਲਾ ਦੂਜਾ। ਹੱਠ ਯੋਗ ਯੋਗ ਸਾਧਨ ਮਈ ਹੋਮੈ ਕਰਮ ਕਮਾ ਕੇ, ਆਪੇ ਹੀ ਕਰਮਾਤੀ ਬਣ ਬਹਿਣਾ ਸ਼ੋਭਦਾ ਬਾਜ਼ੀ ਅਤੇ ਨਾਟਕ ਚੇਟਕੀ ਕੁਕਾਜ ਹੈ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਬਚਿੱਤਰ ਨਾਟਕ ਪਾਤਸ਼ਾਹੀ ਦਸਵੀਂ। ਸਾਹਿਬ ਤੁੱਠਣੀ ਦਾਤ ਕਰਾਮਾਤੀ ਨਾਮ ਤੋਂ ਘੁੱਥੇ ਜੋਗੀਸ਼ਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਜਿੱਤਣ ਲਈ ਬਥੇਰੀਆਂ ਹੱਠ ਕਰਮੀ ਰਿੱਧ ਸਿੱਧ ਮਈ ਤੰਤਰ ਮੰਤਰੀ ਕਰਾਮਾਤਾਂ ਦਿਖਾਈਆਂ, ਅਤੇ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਣ ਲਈ ਬਥੇਰਾ ਵੰਗਾਰਿਆ। ਪਰ ਨਾਮ ਕਰਾਮਾਤੀ ਸੋਮੇ ਸੱਚੀ ਨਾਮ ਨਿਧ ਦੇ ਮਾਲਕ ਸ੍ਰੀ ਗੁਰੂ ਨਾਨਕ ਸਾਹਿਬ ਉੱਤੇ ਉਨ੍ਹਾਂ ਦਾ ਰਾਈ ਮਾਤਰ ਵੀ ਅਸਰ ਨਹੀਂ ਹੋਇਆ, ਸਗੋਂ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ। ਅਜਰ ਜਰਨ ਨਾਮ ਦੀ ਗੋਜ ਕਰਾਮਾਤੀ ਕਲਾ ਨੂੰ ਜਣਾਉਣ ਜਤਾਉਣ ਅਤੇ ਪ੍ਰਗਟ ਕਰਕੇ ਦਿਖਾਉਣ ਦੀ ਲੋੜ ਹੀ ਨਹੀਂ ਪਈ। ਸ਼ਬਦ ਗੁਰੂ ਗੁਰਮੰਤਰ ਦੀ ਸਹਿਜ ਕਰਾਮਾਤੀ ਸਮਰੱਥਾ ਨੇ ਸਾਰੀ ਸਿੱਧ ਮੰਡਲੀ ਸਹਿਜੇ ਹੀ ਜਿੱਤ ਲਈ। ਪਰ ਆਪੋ ਗੁਰੂ ਸਾਹਿਬ ਨੇ ਕਰਾਮਾਤ ਦਿਖਾਉਣ ਦਾ ਸੰਕਲਪ ਮਾਤਰ ਨਹੀਂ ਧਾਰਿਆ, ਸਗੋਂ ਕਰਾਮਾਤ ਕਲਾ ਦਿਖਾਉਣ ਵਾਲੇ ਸਿੱਧਾਂ ਦੇ ਵੰਗਾਰ ਪੁਕਾਰੀ ਚੈਲੰਜ ਦੇ ਉੱਤਰ ਵਿਚ ਗੁਰੂ ਸਾਹਿਬ ਨੇ ਅੱਗੋਂ ਦੇਖੋ ਕੇਵੜ ਨੀਵੇਂ ਨਿਮਰੀ ਬਚਨ ਸੁਣਾਏ। ਬਾਬਾ ਬੋਲੇ ਨਾਥ ਜੀ, ਸ਼ਬਦ ਸੁਣੋ ਸੱਚ ਮੁਖੋਂ ਅਲਾਈ, ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀ। ਬਸਤਰ ਪੈਰੋ ਅਗਨ ਕੈ ਬਰਫ ਹਿਮਾਲੇ, ਮੰਦਰ ਛਾਈ ਕਰੋ ਰਸੋਈ, ਸਾਰ ਕੀ ਸਗਲੀ ਧਰਤੀ ਨੱਥ ਚਲਾਈ, ਏ ਵਡ ਕਰੀ ਵਿਥਾਰ ਕਹੋ ਸਗਲੀ ਧਰਤੀ ਹੱਕੀ ਜਾਈ, ਤੋਲੀ ਧਰਤ ਆਕਾਸ਼ ਦੋਏ ਪਿੱਛੇ ਛਾਬੇ ਟੰਕ ਚੜਾਈ, ਇਹ ਬਲ ਰੱਖਾਂ ਆਪ ਵਿਚ ਜਿਸ ਆਖਾਂ ਤਿਸ ਪਾਸ ਕਰਾਈ, ਸਤ ਨਾਮ ਬਿਨ ਬਾਦਰ ਛਾਈ। ਭਾਈ ਗੁਰਦਾਸ ਵਾਰ ਪਹਿਲੀ। ਐਨ ਇਸੇ ਭਾਵ ਦਾ ਸ੍ਰੀ ਗੁਰੂ ਨਾਨਕ ਜੀ ਦਾ ਮੁੱਖ ਵਾਕ ਗੁਰਬਾਣੀ ਅੰਦਰ ਆਉਂਦਾ ਹੈ। ਪੈਰਾਂ ਅਗਨ ਹਿਵੈ ਘਰ ਬਾਧਾਂ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ, ਧਰਤਾ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, ਏਵਡ ਵੱਧਾਂ ਮਾਵਾਂ ਨਾਹੀ, ਸਭ ਸਹਿ ਨੱਥ ਚਲਾਈ, ਏਤਾ ਤਾਣ ਹੋਵੈ ਮਨ ਅੰਦਰ ਕਰੀ ਭਿਆਹ ਕਰਾਈ, ਜੇਵਡ ਸਾਹਿਬ ਤੇਵਡ ਦਾਤੀ ਦੇ ਦੇ ਕਰੇ ਰਜ਼ਾਈ, ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਵਾਰ ਮਾਝ ਕੀ ਮਹਲਾ ਪਹਿਲਾ। ਬਸ ਨਦਰ ਕਰਮੀ ਨਾਮ ਦੀ ਦਾਤ ਹੀ ਸੱਚੀ ਕਰਾਮਾਤ ਹੈ, ਨਾਨਕ ਸਾ ਕਰਮਾਤ, ਸਾਹਿਬ ਤੁੱਠੈ ਜੋ ਮਿਲੈ। ਪ੍ਰਾਣੀ ਜੇ ਕਹੇ ਕਿ ਸਭ ਕੁਛ ਮੇਰੀ ਚਿੱਤ ਵੀ ਆਸਾ ਮਨਸਾ ਅਨੁਸਾਰ ਹੀ ਮਿਲ ਜਾਵੇ ਤਾਂ ਤਿਸ ਪਰ ਉਹੀ ਗੁਰਵਾਕ ਘਟਦਾ ਹੈ। ਇਹ ਕਿਨੇ ਹੀ ਦਾਤ ਆਪਸ ਤੇ ਜੋ ਪਾਈਐ ਤਾਂ ਤੇ ਨਾਮ ਦਾਤ ਰੂਪੀ ਰਜ਼ਾ ਦੇ ਰੱਜੇ ਰੀਝੇ ਅਤੇ ਵਰੋਸਾਏ ਹੋਏ ਹੁਕਮ ਰਜ਼ਾਈ ਚੱਲਣ ਹਾਰੇ ਗੁਰੂ ਕੇ ਸਿੱਖ ਨਾਮ ਦੀ ਮੰਗ ਬਿਨਾ ਹੋਰ ਕੋਈ ਮੰਗ ਮੰਗਦੇ ਹੀ ਨਹੀਂ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ। ਗੌੜੀ ਕੀ ਵਾਰ ਮਹਲਾ ਪੰਜਵਾਂ। ਉਨ੍ਹਾਂ ਨੂੰ ਹੋਰ ਮੰਗ ਮੰਗਣੀ ਕੋਈ ਬਾਕੀ ਰਹਿੰਦੀ ਹੀ ਨਹੀਂ। ਉਨ੍ਹਾਂ ਨਿਮਿਤ ਲੋੜੰਦੜੀਆਂ ਲੋੜਾਂ ਮੰਗਾਂ ਕਰਤਾ ਪੁਰਖ ਆਪ ਪੂਰੀਆਂ ਕਰਦਾ ਹੈ। ਤਿਨਾਂ ਦੀਆਂ ਸਭ ਚਿਤਵਣੀਆਂ ਅਤੇ ਆਸਾ ਦੇਸ਼ੇ ਮਿਟ ਜਾਂਦੇ ਹਨ ਯਥਾ ਗੁਰਵਾਕ। ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉਂ ਅੰਦੇਸ਼ਾ ਕਿਸੇ ਗੱਲਾਂ ਦਾ ਲੋੜੀ ਹੈ। ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਨ ਦਿਆਂ ਕਿਵ ਨਿਮਖ ਘੜੀ ਮੂੰਹ ਮੋੜੀਐ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ। ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੂੰਹ ਜੋੜੀਐ। ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੂੰਹ ਡਿੱਠੈ। ਜਗਤ ਤਰਿਆ ਸਭ ਲੋੜੀਐ। ਬਿਹਾਗੜੇ ਕੀ ਵਾਰ ਮਹਲਾ ਚੌਥਾ। ਤਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈ ਆਂਦੇ ਰਾਸ। ਤਿਨ ਚੂਕੀ ਮੋਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸ਼ਾਬਾਸ਼। ਗੌੜੀ ਕੀ ਵਾਰ ਮਹਲਾ ਚੌਥਾ। ਪੁਨਾ ਏਕੋ ਜਪੀਐ ਮਨੈ ਮਾਹੇ ਇਕਸ ਕੀ ਸ਼ਰਣਾਏ। ਇਕਸ ਸਿਉ ਕਰ ਪਿਰਹੜੀ ਦੂਜੀ ਨਾਹੀ ਜਾਏ। ਇਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ। ਮਨ ਤਨ ਸਾਸ ਗਿਰਾਸ ਪ੍ਰਭ ਇਕੋ ਇਕ ਧਿਆਏ। ਰਾਮ ਕਲੀ ਕੀ ਵਾਰ ਮਹਲਾ ਪੰਜਵਾਂ। ਅਭਿਆਸੀ ਜਨ ਲਈ ਤਤ ਹੁਕਮ ਤਾਂ ਅਭਿਆਸ ਕਮਾਈ ਲਈ ਇਹੋ ਹੀ ਹੈ ਕਿ ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ। ਸ੍ਰੀ ਰਾਗ ਮਹਲਾ ਪੰਜਵਾਂ। ਬਸ ਉਸ ਦੀਆਂ ਸਭੇ ਆਸਾਂ ਨਾਮ ਅਭਿਆਸ ਅਜੱਪਾ ਜਾਪ ਦੇ ਪ੍ਰਭਾਵ ਕਰ ਆਪੇ ਪੂਰੀਆਂ ਹੋ ਜਾਣਗੀਆਂ। ਉਹ ਆਸਾਵਾਂ ਜਿਨ੍ਹਾਂ ਨੂੰ ਲਾਹ ਕੇ ਮਿਟਾਏ ਕੇ ਜਿਨ੍ਹਾਂ ਨੂੰ ਪਿੱਠ ਦੇ ਕੇ ਉਹ ਅਜੱਪਾ ਜਾਪਮਈ ਇੱਕਾ ਆਸ ਕਮਾਵਣ ਲੱਗਾ ਸੀ। ਉਨ੍ਹਾਂ ਦੀ ਪੂਰਤੀ ਪਰਛਾਵੇਂ ਵਾਂਗੂ ਆਪੇ ਪਿੱਛੇ ਲੱਗੀ ਤੁਰੀ ਆਵੇਗੀ। ਆਪੋ ਉਸ ਦੀ ਪਰਬਲ ਮੰਗ ਕੇਵਲ ਇੱਕੋ ਨਾਮ ਪਰਮਾਰਥੀ ਮੰਗ ਹੀ ਰਹੇਗੀ। ਸੂਖਮ ਸੰਕਲਪੀ ਛਾਈ ਮਾਈ ਮੰਗਾਂ ਜੇ ਕਿਤੇ ਸੁਤੇ ਸੰਕਲਪਤ ਸਵਪਨ ਸਾਰਖੀਆਂ ਉਪਜਣਗੀਆਂ ਵੀ ਤਾਂ ਉਸ ਆਤਮ ਵਿਵਸਥਾ ਅੰਦਰ ਉਹ ਤਤ ਛਿਨ ਹੀ ਪੂਰੀਆਂ ਹੁੰਦੀਆਂ ਰਹਿਣਗੀਆਂ। ਜੇ ਨਾ ਵੀ ਉਪਜਣ ਤਦ ਵੀ ਉਸ ਦੀਆਂ ਯਥਾ ਯੋਗ ਲੋੜਾਂ ਸਹਿਜ ਮਤੇ ਹੀ ਤੋੜ ਪੁੱਜਣਗੀਆਂ। ਲੋੜਾਂ ਦੇ ਤੋੜ ਪੁੱਜਣ ਪੁਜਾਵਣ ਲਈ ਇਹ ਜ਼ਰੂਰੀ ਨਹੀਂ ਕਿ ਉਕਤ ਲੋੜਾਂ ਦੀ ਲਾਲਸਾ ਬਣੀ ਰਹੇ। ਲੋੜਾਂ ਦੀ ਲਾਲਸਾ ਆਸ਼ਾਵਾਂ ਕਾਮਨਾਵਾਂ ਦੀ ਆਸ ਕਾਮਨਾ ਦੀ ਹੋਂਦ ਉਕਤ ਆਸ਼ਾਵਾਂ ਦੀ ਪੂਰਤੀ ਲਈ ਸਹਾਈ ਨਹੀਂ। ਆਸ਼ਾਵਾਂ ਦੇ ਬਣੇ ਰਹਿਣ ਦਾ ਕੋਈ ਸੁਭੇਤਾ ਨਹੀਂ। ਆਸ਼ਾਵਾਂ ਦੇ ਆਸਾਵੰਤ ਚਸਕਾਲੂ ਦੋਈ ਗੱਲਾਂ ਲੋੜਦੇ ਹਨ ਕਿ ਆਸਾ ਤੋਂ ਨਿਰਾਸਤਾ ਵੀ ਨਾ ਹੋਵੇ ਅਤੇ ਆਸਾ ਵੀ ਪੂਰੀ ਹੋ ਜਾਵੇ। ਐਸਾ ਵੀ ਹੁੰਦਾ ਹੈ ਕਿ ਇੱਕਾ ਆਸਾ ਦਰਸ ਪਿਆਸਾ ਦੀ ਪ੍ਰਬਲਤਾ ਤੋਂ ਪਹਿਲਾਂ ਤਾਂ ਅਕਸਰ ਦੂਜੀਆਂ ਆਸਾਵਾਂ ਵੀ ਉਪਜਦੀਆਂ ਰਹਿੰਦੀਆਂ ਹਨ ਅਤੇ ਕਈ ਹਾਲਤਾਂ ਵਿਚ ਪਹਿਲੇ ਪਹਿਲੇ ਆਸ ਮਨੋਰਥ ਹਿਤ ਜਾਪ ਪਾਠ ਅਰੰਭਿਆ ਜਾਂਦਾ ਹੈ ਅਤੇ ਜਿਸ ਨਿਮਿਤ ਇਹ ਅਰੰਭਿਆ ਜਾਂਦਾ ਹੈ ਉਹ ਕਾਰਜ ਵੀ ਪੂਰਾ ਹੋ ਜਾਂਦਾ ਹੈ। ਪਰ ਜਿਨ੍ਹਾਂ ਨੂੰ ਅਜੱਪਾ ਜਾਪ ਦੀ ਟੇਵ ਪੈ ਜਾਂਦੀ ਹੈ ਉਹ ਫਿਰ ਇਸ ਨਾਮ ਮਹਾਰਸ ਨੂੰ ਛੱਡ ਕੇ ਦੁਤੀ ਚਿਤਵਣੀਆਂ ਨੂੰ ਚਿਤਵਣਾ ਹੋਛੇ ਰਸਾਂ ਵਿਚ ਪੈਣਾ ਪ੍ਰਤੀਤ ਕਰਦੇ ਹਨ। ਪਰ ਫੇਰ ਵੀ ਤਿਨਾਂ ਦੇ ਪਰਉਪਕਾਰ ਨਿਮਿਤ ਚਿਤਵੇ ਅਤੇ ਲੋੜ ਲਏ ਕਾਰਜ ਸਭ ਪੂਰੇ ਹੋ ਜਾਂਦੇ ਹਨ। ਪਰ ਨਾਮ ਦੇ ਆਸਰੇ ਤੇ ਅਰਦਾਸ ਬੇਨਤੀ ਦੇ ਪ੍ਰਾਇਣ ਨਿਮਰੀ ਭੂਤ ਹੋ ਕੇ ਲਿਵਲੀਨ ਹੋਇਆ। ਮਨੋ ਉਪਜੀ ਉਮੰਗ ਆਪੋ ਉਸ ਆਸ ਪੂਰਤੀ ਲਈ ਸਹਾਈ ਨਹੀਂ, ਨਾਮ ਲੀਨੀ ਅਰਦਾਸ ਹੀ ਸਹਾਇਕ ਹੁੰਦੀ ਹੈ। ਨਾਮ ਲਿਵਲੀਨੀ ਜਨਾਂ ਦੀ ਅਰਦਾਸ ਆਪ ਗੁਣਤਾਸ ਗੁਰੂ ਕਰਤਾਰ ਪੁਰਾਵਦਾ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਲਾਵਲ ਮਹਿਲਾ ਪੰਜਵਾਂ। ਐਸੇ ਨਾਮ ਰਸ ਲੀਨੀ ਲਿਵ ਰੰਗ ਪਰਬੀਨੀ ਜਨ ਜੋ ਜੋ ਕੁਛ ਆਪਣੇ ਪੂਜੇ ਗੁਰੂ ਨਾਨਕ ਤੋਂ ਮੰਗਦੇ ਹਨ ਸੋਈ ਸੋਈ ਉਹ ਉਨ੍ਹਾਂ ਨੂੰ ਤੁੱਟ ਕੇ ਦੇਵਦਾ ਹੈ, ਉਨ੍ਹਾਂ ਦੀ ਭਗਤ ਕਮਾਈ ਤੇ ਨਦਰੀਜ ਕੇ ਦਿੰਦਾ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਤਨਾਸਰੀ ਮਹੱਲਾ ਪੰਜਵਾਂ। ਐਸੇ ਪਰਵਾਨ ਪਏ ਗੁਰਮੁਖ ਜਨਾਂ ਦੀ ਵਾਕ ਸਿੱਧੀ ਵਾਲੀ ਪਰਬੀਨ ਆਤਮ ਵਿਵਸਥਾ ਹੋ ਜਾਂਦੀ ਹੈ, ਪਰ ਉਸ ਨੂੰ ਉਹ ਸੰਕੋਚ ਕੇ ਰੱਖਦੇ ਹਨ, ਕਿਸੇ ਥਾਂ ਸਿਰ ਹੀ ਵਰਤਦੇ ਹਨ ਗੁਰ ਹੁਕਮ ਅਨੁਸਾਰ। ਇਹ ਸਭ ਵਡਿਆਈਆਂ ਗੁਰ ਹੁਕਮ ਨਦ੍ਰਿਸ਼ਟ ਨਾਮ ਜਾਪ ਦੀ ਕਮਾਈ ਦੇ ਕਾਰਨ ਵਰੋਸਾਉਂਦੀਆਂ ਹਨ, ਜੈਸਾ ਕਿ ਗੁਰਵਾਕ ਹੈ। ਸਭ ਵਡਿਆਈਆਂ ਹਰ ਨਾਮ ਵਿਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ ਗੋਜ ਗਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ। ਬਿਲਾਵਲ ਕੀ ਵਾਰ ਮਹਿਲਾ ਚੌਥਾ। ਪਰ ਪਰਵਾਨ ਗੁਰਮੁਖ ਜਨਾਂ ਦੇ ਜੀ ਦੀ ਗੋਜ ਗੱਲ ਆਮ ਤੌਰ ਤੇ ਆਤਮ ਰੰਗਾਂ ਵਾਲੀ ਪਰ ਸਵਾਰਥੀ ਮੰਗ ਹੀ ਹੁੰਦੀ ਹੈ, ਅਥਵਾ ਪਰ ਉਪਕਾਰੀ ਪਰ ਸਵਾਰਥ ਲਈ ਯਾਚਨਾ ਹੋਇਆ ਕਰਦੀ ਹੈ। ਨਿਜ ਦੀਆਂ ਸਵਾਰਥੀ ਮੰਗਾਂ ਤਾਂ ਉਨ੍ਹਾਂ ਦੀਆਂ ਆਪ ਕਰਤਾ ਪੁਰਖ ਪੂਰੀਆਂ ਕਰਦਾ ਰਹਿੰਦਾ ਹੈ। ਉਨ੍ਹਾਂ ਨੂੰ ਆਪਣੀਆਂ ਮੰਗਾਂ ਮੰਗਣ ਦੀ ਮੁਛੰਦਗੀ ਹੀ ਨਹੀਂ ਰਹਿੰਦੀ। ਯਥਾ ਗੁਰਵਾਹਕ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨ ਆਵਈ, ਖਾਇ ਖਰਚ ਰਹਿਣ ਦਾ ਲੱਖ ਚੌਰਾਸੀ, ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ, ਨਹਿ ਮੰਗੈ ਮੰਦਾ ਲੇਖਾ, ਕੋਈ ਨ ਪੁੱਛੇ ਜਾਂ ਹਰ ਬਖਸ਼ਣ ਦਾ, ਅਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੈ ਜਾਂ ਤੁਧ ਭਾਵੰਦਾ। ਮਾਰੂ ਵਾਰ ਮਹੱਲਾ ਪੰਜਵਾਂ। ਡੱਖਣੇ ਮਾਇਕ ਮਨੋਰਥਾਂ ਦੀ ਹਰ ਦਮ ਮੰਗ ਕਰਦੇ ਰਹਿਣਾ, ਇਹ ਗੁਰਮੁਖ ਜਨਾ ਹੁਕਮੀ ਬੰਦੇ ਗੁਰਸਿੱਖਾਂ ਦਾ ਵਤੀਰਾ ਨਹੀਂ। ਐਸਾ ਵਤੀਰਾ ਨਾਮ ਰੰਗਾਂ ਤੋਂ ਬਿਰਤੀ ਨੂੰ ਨਿਗਾਰ ਕੇ ਕੁਰੰਗਾਂ ਵੱਲ ਲੈ ਬੋੜਦਾ ਹੈ। ਓੜਕ ਗੁਰ ਹੁਕਮ ਹੁਕਮਾਂ ਸਿਰ ਹੁਕਮ ਵੱਲੋਂ ਹੀ ਬੇਮੁਖ ਕਰ ਦਿੰਦਾ ਹੈ। ਸ਼ਰਧਾ ਪੂਰਨੀ ਮੰਗਾਂ ਦੇ ਚੇਸ਼ਟੀਆਂ ਦੀ ਅਕਸਰ ਐਸੀ ਹੀ ਦਸ਼ਾ ਵਾਪਰੀ ਪੇਖੀ ਪਰਖੀ ਗਈ ਹੈ। ਤਾਂ ਤੇ ਗੁਰੂ ਕੇ ਸਿੱਖਾਂ ਨੂੰ ਸਵਾਰਥਕ ਮੰਗਾਂ ਦਾ ਚੇਸ਼ਟੀ ਮੰਗਤਾ ਨਹੀਂ ਬਣਨਾ ਚਾਹੀਦਾ, ਨਾ ਹੀ ਮੰਗਾਂ ਮੰਗ ਮੰਗ ਅਤੇ ਲੋਕਾਂ ਦੀ ਸ਼ਰਧਾ ਪੂਰ ਪੂਰ ਆਪਣੇ ਆਪ ਨੂੰ ਇੱਛਾ ਪੂਰਕ ਦਾਤਾ ਪ੍ਰਸਿੱਧ ਕਰਨਾ ਉਚਿਤ ਹੈ, ਬਲਕਿ ਐਸਾ ਕਰਨਾ ਉੱਕਾ ਹੀ ਗੁਰਮਤ ਪ੍ਰਤੀਕੂਲ ਹੈ। ਸ਼ਰਧਾ ਪੂਰਨੀ ਠਰਕਦੇ ਆਸਾ ਵੰਤਿਆਂ ਨੂੰ ਆਪਣੀ ਮਨਮਨੀ ਆਸਾ ਦਾ ਮਮਤਾਮਈ ਮੋਹ ਅਜਿਹਾ ਨਹੀਂ ਲੱਗ ਜਾਣਾ ਚਾਹੀਦਾ ਕਿ ਉਹ ਜਦ ਤਾਈ ਉਨ੍ਹਾਂ ਦੀ ਆਸਾ ਨਾ ਬਣੀ ਰਹੇ ਤਦ ਤਾਈ ਨਾਮ ਜਾਪ ਦਾ ਲਾਭ ਹੀ ਕੁਛ ਨਾ ਸਮਝਣ। ਸਾਡੇ ਇੱਕ ਪ੍ਰੀਤਵਾਨ ਮੀਤ ਜਨ ਲਿਖਦੇ ਹਨ ਕਿ ਜਾਪ ਦਾ ਆਮ ਆਦਮੀ ਲਈ ਤਦ ਹੀ ਲਾਭ ਹੈ ਜੇ ਆਸਾ ਹੁੰਦੀ ਹੋਈ ਮੰਤਵ ਸਿੱਧ ਹੋ ਜਾਏ। ਉਹਨਾਂ ਦੇ ਨਿਕਟ ਆਸਾ ਦੇ ਅਭਾਵ ਹੋਣ ਦੀ ਹਾਲਤ ਵਿੱਚ ਮੰਤਵ ਸਿੱਧੀ ਆਮ ਆਦਮੀਆਂ ਲਈ ਲਾਭਦਾਇਕ ਨਹੀਂ ਅਤੇ ਨਾਮ ਦਾ ਜਾਪ ਉਹਨਾਂ ਦੇ ਭਾਅ ਦਾ ਹਰ ਇਨਸਾਨ ਲਈ ਤਦੇ ਲਾਭਕਾਰੀ ਹੈ ਜੇਕਰ ਮੰਤਵ ਸਿੱਧੀ ਵੀ ਸਿੱਧ ਹੋ ਜਾਵੇ ਅਤੇ ਆਸਾ ਦਾ ਅਭਾਵ ਵੀ ਨਾ ਹੋਵੇ। ਮਾਨੋ ਮੰਤਵ ਸਿੱਧੀ ਤੇ ਇਸ ਮੰਤਵਮਈ ਆਸਾ ਦੋਹਾਂ ਦੇ ਅਭਾਵ ਹੋਣ ਦੀ ਹਾਲਤ ਵਿੱਚ ਨਾਮ ਦਾ ਜਾਪ ਆਮ ਆਦਮੀ ਲਈ ਲਾਭ ਸ਼ੂਨ ਹੈ। ਨਾਮ ਜਾਪ ਦੇ ਲਾਭ ਦਾ ਹੋਣਾ ਜਾਂ ਨਾ ਹੋਣਾ ਲਾਭ ਲੁਪਤੀ ਆਮ ਇਨਸਾਨਾਂ ਦੀ ਖਿਆਲ ਰੁਚੀ ਅਨੁਸਾਰ ਨਿਰਖਣਾ ਅਨੁਚਿਤ ਹੈ ਅਰਥਾਤ ਉਚਿਤ ਨਹੀਂ। ਗੁਰਮਤਿ ਦੀ ਕਸੌਟੀ ਅਨੁਸਾਰ ਮਾਨਸ ਜਨਮ ਦਾ ਸੱਚਾ ਲਾਭ ਲਾਹਾ ਹੈ ਹੀ ਨਾਮ ਜਾਪ। ਮਾਇਆਵੀ ਮਨੋਰਥਾਂ ਦੀਆਂ ਧੰਦੇ ਧਾਵਨੀਆਂ ਦੇ ਲਾਭ ਲਾਹੇ ਸਭ ਕੁਲਾਭ ਕੁਲਾਹੇ ਹਨ ਅਤੇ ਮਾਇਆਵੀ ਆਸਾਂ ਉਮੈਦਾਂ ਵੀ ਸਭ ਮ੍ਰਿਗ ਤ੍ਰਿਸ਼ਨਾ ਹਨ। ਸੋ ਇਹ ਕਹਿਣਾ ਕਿ ਨਾਮ ਜਾਪ ਦਾ ਲਾਭ ਤਦ ਹੀ ਹੈ ਜੇ ਆਸਾ ਹੁੰਦੀ ਹੋਈ ਮੰਤਵ ਸਿੱਧ ਹੋ ਜਾਏ ਇੱਕ ਬੜੀ ਹੌਲੀ ਹਲਕੀ ਜਿਹੀ ਬਲਕੇ ਹੋਛੀ ਦਲੀਲ ਹੈ। ਅਲਪੱਗ ਅਕਲ ਵਾਲੇ ਅਗਿਆਨੀ ਮਨੁੱਖ ਨੂੰ ਤਾਂ ਇਤਨੀ ਗੱਲ ਦੀ ਵੀ ਸੂਝ ਬੂਝ ਨਹੀਂ ਕਿ ਉਸ ਲਈ ਸੱਚਾ ਲਾਹਾ ਲਾਭ ਕਿਹੜੀ ਗੱਲ ਵਿੱਚ ਹੈ। ਜਗ ਮੈਂ ਲਾਹਾ ਏਕ ਨਾਮ ਦੇ ਗੁਰਵਾਕ ਅਨੁਸਾਰ ਮਨੁੱਖ ਦਾ ਸੱਚਾ ਲਾਭ ਲਾਹਾ ਨਾਮ ਜਪਣ ਵਿੱਚ ਹੀ ਹੈ। ਹੋਰ ਅਨੇਕਾਂ ਗੁਰਵਾਕ ਹਨ ਜੋ ਇਸ ਗੱਲ ਨੂੰ ਗਹਿ ਕਰਕੇ ਦ੍ਰਿੜ ਨਿਸ਼ਚੇ ਕਰਾਉਂਦੇ ਹਨ ਕਿ ਨਾਮ ਕੇਵਲ ਨਾਮ ਹੀ ਮਨੁੱਖਾ ਜਨਮ ਦਾ ਸੱਚਾ ਲਾਹਾ ਹੈ। ਇੱਥੇ ਇਸ ਪ੍ਰਕਾਰ ਦੀਆਂ ਸ਼ਰਤਾਂ ਦੀ ਗੁੰਜਾਇਸ਼ ਨਹੀਂ ਕਿ ਨਾਮ ਤਦੇ ਹੀ ਲਾਭਕਾਰੀ ਹੈ ਜੇ ਮੰਤਵ ਸਿੱਧੀ ਕਰਾਵੇ ਅਤੇ ਆਸਾ ਉਮੈਦਾਂ ਨੂੰ ਬਰਕਰਾਰ ਵੀ ਰੱਖੇ। ਅਜਿਹੀਆਂ ਸ਼ਰਤਾਂ ਦੀ ਹੋਂਦ ਵਿਖੇ ਹੀ ਨਾਮ ਦੇ ਲਾਹੇ ਨੂੰ ਮੰਨਣਾ ਨਾਮ ਨੂੰ ਮਾਇਕ ਮਨੋਰਥ ਦਾ ਸਾਧਨ ਕਰਕੇ ਹੀ ਵਰਤਣ ਵਾਲੀ ਗੱਲ ਹੈ। ਅਸਲ ਮੰਤਵ ਤਾਂ ਉਹਨਾਂ ਦੇ ਨਿਕਟ ਮਾਇਕ ਲਾਭ ਲਾਹਿਆਂ ਦਾ ਵਿਹਾਜਣਾ ਹੀ ਹੈ। ਨਾਮ ਨੂੰ ਤਾਂ ਕੇਵਲ ਉਹਨਾਂ ਉਕਤ ਮੰਤਵ ਪੂਰਤੀਆਂ ਲਈ ਸਾਧਨ ਵਲੇਵਾ ਕਰਕੇ ਵਰਤਣਾ ਜਾਤਾ ਹੋਇਆ ਹੈ ਜੋ ਗੁਰਮਤ ਤੱਤ ਆਸ਼ੇ ਦੇ ਬਿਲਕੁਲ ਉਲਟ ਹੈ। ਮਨੋਰਥ ਪੂਰਤੀਆਂ ਅਤੇ ਆਸਾ ਤ੍ਰਿਸ਼ਨਾਵਾਂ ਦੀ ਕਾਇਮੀ ਦੀਆਂ ਸ਼ਰਤਾਂ ਅੱਗੇ ਡਾਉਣ ਦੀ ਗੁਰਮਤ ਗੁਰਬਾਣੀ ਵਿਖੇ ਕੋਈ ਜਾਏ ਨਹੀਂ। ਆਸਾਂ ਉਮੈਦਾਂ ਪੂਰੀਆਂ ਹੋਣ ਨਾ ਹੋਣ, ਮਾਇਆਵੀ ਲਾਭ ਲਾਹੇ ਪ੍ਰਾਪਤ ਹੋਣ ਜਾਂ ਨਾ ਹੋਣ, ਆਸਾਂ ਬਰਕਰਾਰ ਬਣੀਆਂ ਰਹਿਣ ਜਾਂ ਨਾ ਰਹਿਣ, ਨਾਮ ਜਾਪ ਦੀ ਕਦਰ ਕੀਮਤ ਵਿੱਚ ਕੋਈ ਫਰਕ ਨਹੀਂ ਆਉਂਦਾ ਹੈ। ਨਾਮ ਜਾਪ ਤਾਂ ਹਰ ਕੋ ਨਾਮ ਸਦਾ ਸੁਖਦਾਈ ਦੇ ਗੁਰਵਾਕ ਅਨੁਸਾਰ ਸਦਾ ਲਾਹੇਵੰਤ ਅਤੇ ਲਾਭਦਾਇਕ ਹੈ। ਨਾਮ ਜਾਪ ਤਾਂ ਅਵਸ਼ ਸਦਾ ਸੁਖਦਾਈ ਹੀ ਸਾਬਤ ਹੁੰਦਾ ਹੈ ਅਤੇ ਇਸ ਦੇ ਪ੍ਰਤਾਪ ਕਰ ਸਰਬ ਮਨੋਰਥ ਸਿੱਧੀਆਂ ਆਪੇ ਹੀ ਪਿੱਛੇ ਲੱਗੀਆਂ ਫਿਰਦੀਆਂ ਹਨ। ਪਰ ਤ੍ਰਿਸ਼ਨਾਲੂ ਅਤੇ ਲੋਭ ਸੁਆਰਥੀ ਮਨੁੱਖ ਆਪਣੇ ਅਮੋੜ ਮੰਤਵਾਂ ਨੂੰ ਮੁੱਖ ਰੱਖ ਕੇ ਜੋ ਨਾਮ ਜਪਣ ਲੱਗਦੇ ਹਨ ਉਹ ਉਦੋਂ ਤਾਈ ਹੀ ਜਪਣਗੇ ਜਦ ਤਾਈ ਉਹਨਾਂ ਦਾ ਸੁਹਾਉ ਹੋਏ ਨਾ ਆਵੇ। ਸੁਹਾਉ ਸਿੱਧੀ ਵਿੱਚ ਜੇ ਉਹਨਾਂ ਦੇ ਨਿੱਜ ਆਸ਼ੇ ਅਨੁਸਾਰ ਛੇਤੀ ਸਫਲਤਾ ਨਾ ਹੋਵੇ ਤਾਂ ਹੁੰਦਾ ਤਾਂ ਹੈ ਉਹਨਾਂ ਦੀ ਨਿੱਜ ਨਾਮ ਕਮਾਈ ਵਿੱਚ ਫਰਕ, ਨਾਮ ਦੀ ਘਾਲ ਕਮਾਈ ਤਾਂ ਯਥਾਯੋਗ ਉਹਨਾਂ ਤੋਂ ਹੋਏ ਨਹੀਂ ਆਉਂਦੀ, ਕਾਲੇ ਪੈ ਜਾਂਦੇ ਹਨ ਮਨ ਦੇ ਮਨੋਰਥ ਫਲਾਂ ਨੂੰ ਬਾਂਛਣ ਲਈ ਅਤੇ ਦੋਸ਼ ਦਿੰਦੇ ਹਨ ਨਾਮ ਜਾਪ ਦੇ ਪਾਰਸ ਪ੍ਰਤਾਪ ਨੂੰ। ਸਿੱਟਾ ਅਕਸਰ ਇਹ ਨਿਕਲਦਾ ਹੈ ਕਿ ਉਹ ਨਾਮ ਵੱਲੋਂ ਹੀ ਅਸ਼ਰਧਕ ਹੋ ਜਾਂਦੇ ਹਨ, ਮੁੱਖ ਜੋ ਉਹਨਾਂ ਨੇ ਮਾਇਕ ਪਦਾਰਥਾਂ ਨੂੰ ਰੱਖਿਆ ਹੁੰਦਾ ਹੈ। ਅਜਿਹੇ ਥੋੜ ਦਿਲਿਆਂ ਨੂੰ ਇਹ ਤੱਤ ਭਰੋਸਾ ਵੀ ਨਹੀਂ ਹੁੰਦਾ ਕਿ ਨਾਮ ਜਾਪ ਲਾਜ਼ਮੀ ਤੌਰ ਤੇ ਸਰਬ ਮਨੋਰਥ ਸਿੱਧੀਆਂ ਦਾ ਸਾਧਨ ਹੈ, ਤਾਂ ਤੇ ਉਹ ਤਨਕ ਮਾਤਰ ਨਾਮ ਦਾ ਰਟਣ ਕਰਕੇ ਹੀ ਰਹਿ ਜਾਂਦੇ ਹਨ ਅਤੇ ਇਸ ਤਨਕ ਮਾਤਰ ਰਟਣ ਨੂੰ ਉਹ ਬੜੀ ਕਾਹਲੀ ਨਾਮ ਘਾਲ ਕਰਕੇ ਜਿਤਾਉਂਦੇ ਹਨ। ਅੱਬਲ ਤਾਂ ਅਜਿਹੇ ਪੁਰਸ਼ਾਂ ਨੂੰ ਨਾ ਤਾਂ ਨਾਮ ਦੀ ਪਾਰਸ ਕਲਾ ਉਪਰ ਹੀ ਭਰੋਸਾ ਹੁੰਦਾ ਹੈ ਤੇ ਨਾ ਹੀ ਉਨ੍ਹਾਂ ਨੂੰ ਪੂਰਨ ਗੁਰਮਤ ਵਿਧੀ ਅਨੁਸਾਰ ਗੁਰਮਤ ਨਾਮ ਪ੍ਰਾਪਤ ਹੋਇਆ ਹੁੰਦਾ ਹੈ। ਨਾਮ ਨੂੰ ਲੋਕਾਚਾਰੀ ਸੁਣਤ ਕਹਿਵਤ ਨੂੰ ਸੁਣ ਸੁਣਾ ਕੇ ਐਵੇਂ ਦੇਖਾ ਦੇਖੀ ਜਪਣ ਲੱਗ ਪੈਂਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਭਰੋਸਾ ਨਹੀਂ ਬੱਝਦਾ। ਜਿਨ੍ਹਾਂ ਵਡਭਾਗੇ ਜਨਤਾ ਨੂੰ ਨਾਮ ਦੀ ਪਾਰਸ ਰਸਾਇਣੀ ਕਲਾ ਦਾ ਭਰੋਸਾ ਬੱਝ ਗਿਆ ਹੈ ਅਤੇ ਜਿਨ੍ਹਾਂ ਨੂੰ ਇਸ ਨਾਮ ਪਾਰਸ ਕਲਾ ਦਰਸਾਇਣੇ ਇੱਕੇ ਗੁਰਵਾਕ ਉਪਰ ਵੀ ਸੱਚੀ ਸ਼ਰਧਾ ਆ ਗਈ ਹੈ ਅਤੇ ਜਿਨ੍ਹਾਂ ਨੂੰ ਪੂਰਨ ਗੁਰਮਤ ਸਿਧਾਂਤ ਅਨੁਸਾਰ ਗੁਰਮਤ ਨਾਮ ਦੀ ਪ੍ਰਾਪਤੀ ਹੋ ਗਈ ਹੈ, ਉਹ ਨਾਮ ਜਪਣ ਨੂੰ ਤਤਪਰ ਹੋ ਕੇ ਜੁਟ ਜਾਣਗੇ ਅਤੇ ਜੁਟੇ ਹੀ ਰਹਿਣਗੇ, ਚਾਹੇ ਉਹ ਕਿਸੇ ਮਨੋਰਥ ਸਿੱਧੀ ਲਈ ਹੀ ਜੁਟਣ। ਨਾਮ ਅਭਿਆਸ ਕਮਾਈ ਵਿੱਚ ਇਵ ਕਰ ਤਤਪਰ ਹੋ ਕੇ ਜੁਟਣ ਵਾਲਿਆਂ ਦੀਆਂ ਮਨੋਰਥ ਸਿੱਧੀਆਂ ਚਾਹੇ ਪੂਰੀਆਂ ਹੋਣ ਨਾ ਹੋਣ, ਉਹ ਫਿਰ ਨਾਮ ਜਾਪ ਨਹੀਂ ਛੱਡਣਗੇ। ਇਸ ਨਾਮ ਦਾ ਅਤੁੱਟ ਜਾਪ ਅਭਿਆਸ ਕੀਤਾ ਅਲੌਕਿਕ ਰੰਗ ਲਿਆਏ ਬਾਜ ਨਹੀਂ ਰਹੇਗਾ, ਚਾਹੇ ਉਹਨਾਂ ਆਰੰਭ ਵਿੱਚ ਆਪਣੇ ਲੋਭ ਮਨੋਰਥ ਕਰ ਹੀ ਨਾਮ ਨਾਲ ਮਿੱਤਰਤਾ ਗੰਢੀ ਹੋਵੇ, ਪਰ ਨਾਮ ਦੀ ਨਿੱਜ ਪਾਰਸ ਕਲਾ ਨੇ ਆਪਣਾ ਰੰਗ ਜ਼ਰੂਰ ਖੇਡਣਾ ਹੋਇਆ। ਅਜਿਹੇ ਨਾਮ ਰੰਗ ਖੇੜਿਆਂ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪਣ ਦੀ ਜਦ ਵਿਵਸਥਾ ਆਉਂਦੀ ਹੈ ਤਾਂ ਉਸ ਛਿਨ ਅੰਦਰ ਅੜੀਆਂ ਆਸਾਂ ਸਭ ਭੁੱਲ ਜਾਂਦੀਆਂ ਹਨ, ਚਾਹੇ ਫੇਰ ਪਿੱਛੋਂ ਉਪਜ ਹੀ ਪੈਣ। ਨਾਮ ਅਭਿਆਸ ਕਮਾਈ ਦੀ ਕਮੀ ਕਰ ਉਕਤ ਨਾਮ ਰੰਗ ਖੇੜਿਆਂ ਦੇ ਰਹਿਣ ਖਣੋਣ ਕਰਕੇ, ਪਰ ਇਹ ਛਿਨ ਸੰਭਲੀ ਸੰਭਾਲੀ ਨਹੀਂ ਜਾਂਦੀ। ਇਹੀ ਛਿਨ ਹੁੰਦੀ ਹੈ ਜੋ ਉਕਤ ਮਨੋਰਥ ਮੰਤਵੀ ਆਸਾ ਉਮੈਦਾਂ ਦਾ ਫਲ ਅੰਕੁਰ ਲਿਆਉਂਦੀ ਹੈ। ਜਿਹੜੇ ਅਭਿਆਸੀ ਜਨਤਾ ਸੰਭਲ ਗਏ ਅਤੇ ਮਨੋਰਥਾਂ ਦੇ ਵਹਿਣ ਪਿੱਛੇ ਬਾਹੜ ਨਾ ਰੁੜੇ ਅਤੇ ਨਾਮ ਜਪਣ ਵਿੱਚ ਜੁਟੇ ਹੀ ਰਹੇ, ਉਹ ਤਾਂ ਪਾਰ ਪਏ। ਉਨ੍ਹਾਂ ਨੂੰ ਆਸਾ ਦੇ ਅਹਿਸਾਸ ਨਾਲ ਕੀ ਪਈ, ਕਾਇਮ ਰਹਿਣ ਯਾ ਨਾ ਰਹਿਣ, ਮਨੋਰਥ ਉਨ੍ਹਾਂ ਦੇ ਸਿੱਧ ਹੋ ਹੀ ਗਏ। ਹੁਣ ਇਨ੍ਹਾਂ ਤੁੱਛ ਮਨੋਰਥਾਂ ਦੇ ਮਜ਼ੇ ਲੈਣ ਲਈ ਉਨ੍ਹਾਂ ਨੇ ਨਾਮ ਅਭਿਆਸ ਕਮਾਈ ਕਰਨੋਂ ਕਾਹਨੂੰ ਅਟਕੇ ਰਹਿਣਾ ਹੈ। ਜਾਂ ਕੋ ਰਸ ਹਰ ਰਸ ਹੈ ਆਯੋ, ਸੋ ਅਨ ਰਸ ਨਾ ਹੀ ਲਪਟਾਯੋ। ਗੌੜੀ ਮਹੱਲਾ ਪੰਜਵਾਂ। ਜਗਿਆਸੂ ਜਨ ਨੂੰ ਨਾਮ ਅਭਿਆਸ ਕਮਾਈ ਦੀ ਮੰਜ਼ਲ ਵਿੱਚ ਅਟਕਾਂ ਜ਼ਰੂਰ ਪੈਂਦੀਆਂ ਹਨ, ਪਰ ਜਿਨ੍ਹਾਂ ਨੂੰ ਇਸ ਨਾਮ ਅਭਿਆਸ ਕਮਾਈ ਦੇ ਪ੍ਰਭਾਵ ਕਰ ਤਨਕ ਮਾਤਰ ਵੀ ਰਸ ਜੋਤ ਦੀ ਝਲਕ ਪਈ ਹੈ, ਉਹ ਇਸ ਬਿਸਮ ਰਸਾਇਣ ਨੂੰ ਫੇਰ ਛੱਡ ਕੇ ਨਹੀਂ ਬਹਿਣਗੇ, ਜੁਟੇ ਹੀ ਰਹਿਣਗੇ, ਚਾਹੇ ਦਮ ਲੈ ਲੈ ਕੇ ਜੁਟਣ। ਟੁਕ ਦਮ ਕਰਾਰੀ ਕਰਨ ਵਿੱਚ ਹੀ ਹਾਜ਼ਰ ਹਜ਼ੂਰੀ ਝਲਕਾਰ ਦਰਸਾਰ ਹੈ। ਰਸ ਜੋਤ ਵਿਗਾਸ ਦੀ ਤਨਕ ਮਾਤਰੀ ਚਣੰਗ ਚੰਗਾੜੇ ਦੇ ਮੁਕਾਬਲੇ ਵਿੱਚ ਕੁੜਾਵੀ ਆਸ ਉਮੈਦ ਦੀ ਹੋਣ ਦਾ ਅਹਿਸਾਸ ਰਸ ਕੁਰਸ ਬਿਲਕੁਲ ਹੇਚ ਅਤੇ ਨਾ ਚੀਜ਼ ਹੈ। ਪੂਰੀਆਂ ਹੋ ਚੁੱਕੀਆਂ ਆਸਾਂ ਨੂੰ ਮੁੜ ਮੁੜ ਚੇਤੇ ਕਰਨਾ ਅਤੇ ਚੇਤੇ ਕਰ ਕਰ ਉਨ੍ਹਾਂ ਦਾ ਫੈਜ਼ ਉਠਾਉਣਾ ਇੱਕ ਅਨਾੜੀ ਬਾਲਕ ਵਾਲੀ ਖੇਡ ਹੈ। ਇਸ ਦਾ ਨਿਘਾਸ ਹੀ ਕੀ, ਅਰਥਾਤ ਕੋਈ ਨਿਘਾਸ ਨਹੀਂ। ਨਾਮ ਜਾਪ ਨਾਲ ਅਵਸ਼ ਸਭ ਦੁੱਖ ਦੂਰ ਹੋ ਜਾਂਦੇ ਹਨ। ਮਰਨ ਕਾਲ ਕਾ ਤ੍ਰਾਸ ਵੀ ਜੇ ਨਿਵਰਤ ਹੁੰਦਾ ਹੈ ਤਾਂ ਨਾਮ ਜਾਪ ਕਮਾਈ ਨਾਲ ਹੁੰਦਾ ਹੈ, ਪਰ ਅਤੁੱਟ ਕਮਾਈ ਨਾਲ ਹੁੰਦਾ ਹੈ। ਅਸੀਂ ਤੁੱਛ ਮਾਤਰ ਕਮਾਈਆਂ ਨੂੰ ਬੜੀਆਂ ਬਾਹਲੀਆਂ ਕਮਾਈਆਂ ਕਹਿ ਕਹਿ ਕੇ ਵਫਾਉਂਦੇ ਹਾਂ। ਦਰਅਸਲ ਉਹ ਸੇਵਾ ਥੋੜੀ ਮੰਗਣ ਬਹੁਤਾ ਵਾਲੀ ਗੱਲ ਹੁੰਦੀ ਹੈ। ਤਨਕ ਮਾਤਰ ਕਮਾਈਆਂ ਦੀ ਤੁੱਛ ਕਾਲਨਾ ਕਰਕੇ ਬੜੇ ਬੜੇ ਅਤੇ ਬਹੁਤੇ ਫਲ ਮੰਗਦੇ ਹਾਂ। ਅੰਤੀ ਅਵਸਰ ਨਾਮ ਅਭਿਆਸ ਦਾ ਚੱਲਣਾ ਅਤੇ ਚੱਲਦੇ ਰਹਿਣਾ ਇਸ ਗੱਲ ਦੀ ਪੱਕੀ ਪਰਖ ਨਿਸ਼ਾਨੀ ਹੈ ਕਿ ਨਾਮ ਜਾਪ ਦੀ ਕਮਾਈ ਅਤੁੱਟ ਹੋਈ ਹੈ। ਜਿਨ੍ਹਾਂ ਦਾ ਅੰਤੀ ਅਵਸਰ ਨਾਮ ਅਭਿਆਸ ਨਹੀਂ ਚੜਦਾ, ਉਹਨਾਂ ਤੋਂ ਇਸ ਜਨਮ ਵਿਖੇ ਸਾਰੀ ਅਵਸਥਾ ਹੀ ਤਤ ਪਰ ਹੋ ਕੇ ਨਾਮ ਦੀ ਕਮਾਈ ਨਹੀਂ ਹੋਈ। ਜਬ ਲਗ ਜਾਪ ਰਸ ਨਹੀਂ ਆਇਆ, ਤਬ ਲਗ ਨਾਮ ਕਮਾਈ ਵਿੱਚ ਜ਼ਰੂਰ ਕੋਈ ਊਣਤਾ ਹੈ। ਲੋਕੀ ਆਪੋ ਆਪਣੇ ਮਿਆਰ ਅਨੁਸਾਰ ਨਾਮ ਕਮਾਈਆਂ ਦੇ ਲੱਖਣ ਲਗਾਉਂਦੇ ਹਨ। ਨਾਮ ਜਾਪ ਦੀ ਪਾਰਸ ਕਲਾ ਉੱਤੇ ਉਹ ਉਦੋਂ ਤਾਈਂ ਪਤੀਜਦੇ ਨਹੀਂ ਜਦ ਤਾਈਂ ਉਹਨਾਂ ਦੀ ਮਨਮੰਨੀ ਮੁਰਾਦ ਨਾ ਪੂਰੀ ਹੋ ਜਾਵੇ। ਪਰ ਨਾਮ ਕਮਾਈ ਦੀ ਪ੍ਰਬਲਤਾ ਬਿਹੂਣ ਨਾਮ ਦੀ ਪਾਰਸ ਕਲਾ ਪ੍ਰਜਵਲਤ ਨਹੀਂ ਹੁੰਦੀ। ਪਿਛਲੇ ਜਨਮ ਦੀਆਂ ਕੀਤੀਆਂ ਕਮਾਈਆਂ ਜਮ੍ਹਾਂ ਹੋ ਕੇ ਕਈਆਂ ਨੂੰ ਇਸ ਜਨਮ ਅੰਦਰ ਬਹੁਤੀ ਪ੍ਰਬਲ ਕਮਾਈ ਵੀ ਨਹੀਂ ਕਰਨੀ ਪੈਂਦੀ। ਐਸੀਆਂ ਮਿਸਾਲਾਂ ਦੇਖ ਦੇਖ ਕੇ ਵੀ ਆਮ ਲੋਕਾਂ ਨੂੰ ਅਨੇਕ ਪ੍ਰਕਾਰ ਦੇ ਭਰਮ ਉਪਜਦੇ ਹਨ। ਅਲਪੱਗ ਕੱਚੀ ਆਤਮ ਵਿਵਸਥਾ ਵਾਲੇ ਅੱਲੜ ਲੋਕ ਭਾਵੇਂ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਕਿਸੇ ਨਿਮਿਤ ਕੁਛ ਕਾਲ ਲਈ ਪਾਠ ਜਾਪ ਕਰਨ, ਪਰ ਉਸ ਪਾਠ ਜਾਪ ਦਾ ਫਲੀ ਭੂਤ ਨਾ ਹੋਣਾ ਇਸ ਅਮਰ ਦਾ ਸਬੂਤ ਨਹੀਂ ਕਿ ਨਾਮ ਜਾਪ ਦੀ ਪਾਰਸ ਕਲਾ ਵਿਚ ਸੰਦੇਹ ਹੈ। ਕੇਵਲ ਕਮਾਈਆਂ ਦੀ ਕਮੀ ਹੈ ਜਾਂ ਵਿਧੀਆਂ ਦੀ ਊਣਤਾ ਹੈ? ਪਿਛਲੇ ਪੂਰਬਲੇ ਜਨਮਾਂ ਅੰਦਰ ਕੀਤੇ ਅਗਿਣਤ ਉਗਰ ਪਾਪ ਕਰਮਾਂ ਦਾ ਫਲ ਜੋ ਬਹੁ ਬਹੁ ਭਾਂਤ ਦੇ ਬਿਕਰਾਲ ਦੁੱਖਾਂ ਦੀਆਂ ਸਜ਼ਾਵਾਂ ਭੁਗਤ ਕੇ ਪੂਰਾ ਹੋਣਾ ਸੀ, ਸੋ ਗੁਰਬਾਣੀ ਦੇ ਪਾਠ ਪ੍ਰਤਾਪ ਨਾਲ ਬਹੁਤ ਥੋੜੇ ਕਾਲ ਵਿਚ ਹੀ ਭੁਗਤਿਆ ਜਾਂਦਾ ਹੈ। ਕੀ ਪਤਾ ਹੈ ਕਿ ਬੱਜਰ ਪਾਪਾਂ ਕਰ ਕਿਤਨੇ ਕੁ ਨਰਕ ਭੋਗਣੇ ਪੈਣੇ ਹੁੰਦੇ ਹਨ, ਜੋ ਨਾਮ ਗੁਰਬਾਣੀ ਦੇ ਪ੍ਰਤਾਪ ਕਰ ਕਿੰਚਿਤ ਕਾਲ ਵਿਖੇ ਹੀ ਭੁਗਤਾਏ ਜਾਂਦੇ ਹਨ। ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨ ਮਾਸਾ ਹੈ, ਮਾਰੂ ਸੋਲਹੇ ਮਹੱਲਾ ਪੰਜਵਾਂ। ਗੁਰਵਾਕ ਦੇ ਭਾਵ ਅਨੁਸਾਰ ਗੁਰਮੁਖਾਂ ਗੁਰਮਤ ਨਾਮ ਗੁਰਮੰਤਰ ਦੇ ਜਪਣ ਹਾਰਿਆਂ ਨੂੰ ਬਹੁ ਪ੍ਰਕਾਰੀ ਬੇਗਿਣਤ ਨਰਕਾਂ ਦਾ ਲੇਪ ਵੀ ਨਹੀਂ ਲੱਗਦਾ। ਕਈਆਂ ਨੂੰ ਇਸੇ ਜਨਮ ਵਿਚ ਹੀ ਸੂਲੀ ਦੀ ਸਜ਼ਾ ਸੂਲ ਵਿਚ ਹੀ ਭੁਗਤਾ ਦਿੱਤੀ ਜਾਂਦੀ ਹੈ ਅਤੇ ਜਨਮ ਜਨਮ ਦੇ ਕਮਾਤੇ ਪਾਪ ਕਰਮਾਂ ਦੇ ਸੰਕਟ ਤਨਕ ਤਸੀਹਿਆਂ ਵਿਚ ਹੀ ਕੱਟੇ ਜਾਂਦੇ ਹਨ। ਸੱਚਮੁੱਚ ਅਨੇਕਾਂ ਬਿਕਰਾਲ ਨਰਕਾਂ ਦੀਆਂ ਜੁਗਾਂ ਪ੍ਰਯੰਤ ਭੁਗਤਣ ਯੋਗ ਸਜ਼ਾਵਾਂ ਦੇ ਮੁਕਾਬਲੇ ਇਸੇ ਇੱਕੇ ਜਨਮ ਵਿਚ ਮਰਨ ਕਾਲ ਦੇ ਸਮੇਂ ਦੇ ਸੰਕਟ ਤਨਕ ਮਾਤਰ ਤਸੀਹੇ ਹੀ ਹਨ, ਜੋ ਦੇਖਣ ਹਾਰਿਆਂ ਨੂੰ ਬੜੇ ਭਿਆਨਕ ਪ੍ਰਤੀਤ ਹੁੰਦੇ ਹਨ। ਪਰ ਘੋਰ ਨਰਕਾਂ ਦੇ ਅਸਹਿ ਕਸ਼ਟਾਂ ਦੇ ਸਾਹਮਣੇ ਇਹ ਦੁੱਖ ਕੁਛ ਵੀ ਹਕੀਕਤ ਨਹੀਂ ਰੱਖਦੇ। ਇਸ ਸੰਸਾਰ ਨਿਵਾਰਨੀ ਵਿਸ਼ੇ ਤੇ ਬਹੁਤ ਕੁਛ ਲਿਖਿਆ ਜਾ ਸਕਦਾ ਹੈ, ਪਰ ਅਵਿਕਾਸ ਬਹੁਤ ਘੱਟ ਹੋਣ ਕਰਕੇ ਬਹੁਤਾ ਲਿਖਣੋਂ ਸੰਕੋਚ ਕੀਤਾ ਜਾਂਦਾ ਹੈ। ਨਦਰਾਂ ਮੇਰਾਂ ਦੇ ਦਾਤੇ ਅਗਾਧ ਬੋਧ ਪੁਰਖ ਵਿਧਾਤੇ ਦੀਆਂ ਨਦਰ ਦਾਤਾਂ ਦੀ ਖੇਡ ਵੀ ਅਗਾਧ ਹੈ। ਅਸਾਨੂੰ ਅਲਪੱਗ ਜੀਵਾਂ ਨੂੰ ਆਪਣੀ ਅਲਪੱਗ ਵਿਚਾਰ ਦੁਆਰਾ ਉਸ ਦਾਤਾਰ ਦੀਆਂ ਅਗਮ ਅਪਾਰ ਦਾਤ ਰਜ਼ਾਈਆਂ ਚੋਜਲੀਆਂ ਦਾ ਕੀ ਥਾਂ ਆ ਸਕਦਾ ਹੈ। ਇਕ ਨਾ ਸਾਧ ਮੁਰਾਦੇ ਅਦਮ ਨਰਾਂ ਨੂੰ ਅੰਤਕਾਲ ਸਮੇਂ ਤਿਲ ਮਾਤਰ ਤਸੀਹਾ ਵੀ ਨਹੀਂ ਹੋਣ ਦਿੰਦਾ ਅਤੇ ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਵਾਲਾ ਚੋਜ ਵਰਤਾਉਂਦਾ ਹੈ। ਇਕ ਨਾ ਆਪਣੇ ਦਰ ਘਰ ਦੇ ਪ੍ਰਸਿੱਧ ਸੇਵਕਾਂ ਨੂੰ ਅਨੇਕ ਪ੍ਰਕਾਰੀ ਪ੍ਰੀਖਿਆ ਦੀਆਂ ਕਸੌਟੀਆਂ ਤੇ ਝਾੜ ਝਾੜ ਤਾਉਂਦਾ ਹੈ। ਇਕ ਨਾ ਦਰ ਪਰਵਾਨੇ ਭਗਤ ਜਨਾਂ ਦੀ ਪ੍ਰੀਤ ਰੀਤ ਭਗਤ ਕਮਾਈ ਨੂੰ ਨਿਹਕਾਮ ਤੌਰ ਤੇ ਨਿਭਾਉਂਦਾ ਹੈ। ਇਕ ਨਾ ਹਿੱਤ ਔਖੀ ਘੜੀ ਨਾ ਦੇਖਣ ਦੇਈ ਵਾਲਾ ਬਿਰਧ ਰਖਾਉਂਦਾ ਹੈ। ਇਕ ਨਾ ਦੇ ਕਿਸੇ ਕੰਮ ਕੀਤੇ ਮਨ ਬਚ ਕਰਮੀ ਸੂਖਮ ਹੰਕਾਰਾਂ ਦੀ ਭਰਮ ਕਾਈ ਗਵਾਉਣ ਹਿੱਤ ਦੁੱਖ ਦਾਰੂ ਸੁਖ ਰੋਗ ਭਇਆ ਵਾਲੀਆਂ ਗੁੰਝਲਾਂ ਖੁਲਾਉਂਦਾ ਹੈ। ਗੱਲ ਕੀ ਉਸ ਦੀ ਜਿਉ ਸਰੀਰ ਹੈ ਜਗਾਉਣ ਵਾਲੀ ਗਤਮਿਤ ਨੂੰ ਬੁੱਝਣਾ ਐਵੇਂ ਬੂਝ ਬੁਝਕਣਾ ਵਾਲੀ ਡੀਂਗ ਮਾਰਨਾ ਹੈ। ਅਸੂਲ ਉਸ ਦਾ ਅਟਲ ਹੈ। ਇਸ ਪ੍ਰਕਾਰ ਦੇ ਗੁਰਬਚਨਾਂ ਦੀ ਸਤਤਾ ਅਟਲ ਹੈ ਕਿ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਓ ਜੋ ਤੇਰਾ ਰੰਗ ਰਾਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾਸਾ। ਸੂਹੀ ਮਹੱਲਾ ਪੰਜਵਾਂ। ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ। ਗੌੜੀ ਮਹੱਲਾ ਪੰਜਵਾਂ। ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਿਖ ਉਤਰੈ ਸ਼ੁੱਧ ਹੋਏ ਸਾਧੂ ਸ਼ਰਨ ਆਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ। ਬਿਲਾਵਲ ਮਹੱਲਾ ਪੰਜਵਾਂ। ਤਾਪ ਪਾਪ ਸੰਤਾਪ ਬਿਨਾਸੈ ਹਰ ਸਿਮਰਤ ਕਿਲ ਵਿਖ ਸਭ ਨਾਸੇ। ਬਿਲਾਵਲ ਮਹੱਲਾ ਪੰਜਵਾਂ। ਅਸੀਂ ਆਪਣੀ ਅਮੋੜਤਾ ਦੁਆਰਾ ਗੁਰਬਚਨਾਂ ਨੂੰ ਪਰਤਾਉਂਦੇ ਹਾਂ ਆਪਣੇ ਨਿਜ ਨਾ ਕਾਬਲੀਅਤ ਨੂੰ ਨਹੀਂ ਦੇਖਦੇ। ਸਾਡੇ ਲਈ ਇਹੋ ਉਚਿਤ ਹੈ ਕਿ ਸਦਾ ਆਪਣੇ ਆਪ ਨੂੰ ਨਾਚੀਜ਼ ਜਾਣਦੇ ਹੋਏ ਆਪਣੀ ਕਰਨੀ ਉੱਪਰ ਸ਼ਾਕਰ ਨਾ ਹੁੰਦੇ ਹੋਏ ਗੁਰੂ ਕਰਤਾਰ ਦੀ ਬਿਰਧ ਦਾ ਆਸਰਾ ਲੈਂਦੇ ਹੋਏ ਸਦਾ ਹੀ ਇਸ ਪ੍ਰਕਾਰ ਦੀਆਂ ਬੇਨਤੀਆਂ ਕਰਦੇ ਰਹੀਏ। ਯਥਾ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ। ਕਬਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ ਤੁਮਰੇ ਬਿਰਧ ਕਰ ਆਸਰੋ ਸਮਾਰ ਹੋ। ਕਬਿਤ ਭਾਈ ਗੁਰਦਾਸ ਜੀ।